ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਤੋਂ ਮੈਂ ਹਾਂ ਪਤਰਸ ਮਸੀ। ਆਸਟ੍ਰੇਲੀਅਨ ਫੈਡਰਲ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਪੱਖਿਆ ਹੋਇਆ ਹੈ। 22 ਅਪ੍ਰੈਲ ਤੋਂ ਜਿਹੜੀ ਪ੍ਰੀ ਵੋਟਿੰਗ ਹੈ, ਅਰਲੀ ਵੋਟਿੰਗ ਹੈ, ਉਹ ਸ਼ੁਰੂ ਵੀ ਹੋ ਚੁੱਕੀ ਹੈ ਔਰ 3 ਮਈ ਜਿਹੜਾ ਹੈ ਉਹ ਵੋਟਾਂ ਪਾਉਣ ਦਾ ਆਖਰੀ ਦਿਨ ਹੈ। ਔਰ ਬੇਸ਼ੱਕ ਆਸਟ੍ਰੇਲੀਅਨ ਫੈਡਰਲ ਚੋਣਾਂ ਦੇ ਵਿੱਚ ਜਿਹੜੀਆਂ ਮੁੱਖ ਪਾਰਟੀਆਂ ਨੇ ਲੇਬਰ ਅਤੇ ਲਿਬਰਲ, ਉਹਨਾਂ ਦੇ ਵੱਲੋਂ ਅਗਲੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਇਸੇ ਦਰਮਿਆਨ ਜਿਹੜੇ ਚੋਣ ਸਰਵੇਖਣ ਆ ਰਹੇ ਨੇ ਉਹ ਹੰਗ ਪਾਰਲੀਮੈਂਟ ਵੱਲ ਇਸ਼ਾਰਾ ਕਰ ਰਹੇ ਨੇ, ਕਿਉਂਕਿ ਕੋਈ ਵੀ ਪਾਰਟੀ ਜਿਹੜੀ ਹੈ ਸਪਸ਼ਟ ਬਹੁਮਤ ਹਾਸਲ ਕਰਦੀ ਨਜ਼ਰ ਨਹੀਂ ਆ ਰਹੀ, ਇਹ ਸਰਵੇਖਣਾਂ ਦਾ ਆਖਣਾ ਹੈ। ਜੇਕਰ ਅਜਿਹਾ ਹੁੰਦਾ ਤਾਂ ਫਿਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੀ ਸਮਰਥਨ ਦੀ ਜਿਹੜੀ ਲੋੜ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਤੇ ਗ੍ਰੀਨਜ਼ ਪਾਰਟੀ, ਜਿਸਨੇ 2022 ਦੇ ਵਿੱਚ ਸਰਕਾਰ ਬਣਾਉਣ ਵੇਲੇ ਲੇਬਰ ਪਾਰਟੀ ਨੂੰ ਸਮਰਥਨ ਦਿੱਤਾ ਸੀ, ਉਹ ਇਹਨਾਂ ਚੋਣਾਂ ਵਿੱਚ ਕਿੱਥੇ ਕੁ ਖੜੀ ਹੈ ਇਸ ਵੇਲੇ, ਕਿੰਨੀ ਕੁ ਸਟਰੋਂਗ ਹੈਗੀ ਹੈ, ਜਾਂ ਜਦੋਂ ਨਵੀਂ ਸਰਕਾਰ ਬਣੇਗੀ ਇਸ ਵਾਰ ਦੀ ਤਾਂ ਉਹਦੇ ਵਿੱਚ ਕੀ ਕੁਝ ਰੁੱਖ ਰਹੇਗਾ ਉਸ ਪਾਰਟੀ ਦਾ। ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬੀ ਮੂਲ ਦੇ ਗ੍ਰੀਨਜ਼ ਲੀਡਰ ਸਰਦਾਰ ਨਵਦੀਪ ਸਿੰਘ ਮੌਜੂਦ ਨੇ, ਜੋ ਕਿ ਕੁਈਨਜ਼ਲੈਂਡ ਤੋਂ ਸੀਨੇਟ ਦੇ ਉਮੀਦਵਾਰ ਵੀ ਨੇ। ਨਵਦੀਪ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵਿਹੜੇ 'ਚ।
ਧੰਨਵਾਦ ਪਾਤਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ।
ਚੋਣਾਂ ਤੋਂ ਹੀ ਸ਼ੁਰੂ ਕਰਦੇ ਹਾਂ, ਕਿਵੇਂ ਦਾ ਮਾਹੌਲ ਹੈ ਇਸ ਵਾਰ ਔਰ ਇਸ ਵਾਰ ਦੀਆਂ ਚੋਣਾਂ ਜਿਹੜੀਆਂ ਨੇ ਉਹ ਪਿਛਲੀਆਂ ਚੋਣਾਂ ਤੋਂ ਕਿੰਨਾ ਕੁ ਵੱਖਰਾ ਨਜ਼ਰ ਆ ਰਹੀਆਂ ਨੇ ਇਸ ਵਾਰ?
ਅਸਲ ਵਿੱਚ ਕੋਵਿਡ ਦੇ ਸਮੇਂ ਤੋਂ ਬਾਅਦ ਵਿੱਚ ਪਿਛਲੇ 3 ਸਾਲਾਂ ਦੌਰਾਨ ਸਭ ਲੋਕਾਂ ਨੇ ਵਧਦੀ ਮਹਿੰਗਾਈ ਨੂੰ ਦੇਖਿਆ। ਘਰਾਂ ਦੇ ਭਾਅ ਕਾਫੀ ਸਪੀਡ ਨਾਲ ਵਧੇ ਨੇ, ਉਸ ਤੋਂ ਬਿਨਾਂ ਜਿਹੜੇ ਕਿਰਾਏ ਨੇ ਉਹ ਬੇਲਗਾਮ ਵਧੇ ਹੋਏ ਨੇ
ਜੀ।
ਇਸ ਦੇ ਦੌਰਾਨ ਇੱਕ ਸਮਾਂ ਸੀ ਜਦੋਂ ਥੋੜੀ ਇਨਕਮ ਵਾਲਿਆਂ ਨੂੰ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਅੱਜ ਦੇ ਹਾਲਾਤ ਮੁਤਾਬਕ ਜਿਹੜੇ ਪਹਿਲਾਂ ਸਰਦੇ ਪੁੱਜਦੇ ਜਾਂ ਖਾਂਦੇ ਪੀਂਦੇ ਲੋਕ ਸੀ, ਉਹਨਾਂ ਨੂੰ ਵੀ ਸ਼ੋਪਿੰਗ ਸੈਂਟਰਾਂ ਜਾ ਕੇ ਚੀਜ਼ਾਂ ਦੇ ਭਾਅ ਪਤਾ ਲੱਗ ਰਹੇ ਨੇ ਕਿ ਮਹਿੰਗੇ ਹੋ ਗਏ, ਕਿ $100 ਖਰਚ ਕੇ ਸਮਾਨ ਲਿਫਾਫੇ ਵਿੱਚ ਆਉਣ ਲੱਗ ਗਿਆ। ਤੇ ਇਹ ਗੱਲਾਂ ਨੇ ਜਿਹੜੀਆਂ ਇਹ ਉਹਨਾਂ ਦੇ ਰਾਜਨੀਤਿਕ ਪਾਰਟੀਆਂ ਪ੍ਰਤੀ ਵਤੀਰੇ ਤੇ ਵੀ ਫਰਕ ਪਾ ਰਹੀਆਂ ਨੇ, ਕਿਉਂਕਿ ਜਿਵੇਂ ਪਿਛਲੇ ਦਿਨੀ ਜਦੋਂ ਫੀਲਡ ਵਿੱਚ ਜਾਂਦੇ ਹਾਂ, ਡੋਰ ਨੋਕਿੰਗ ਵਗੈਰਾ ਕਰਦੇ ਹਾਂ, ਲੋਕਾਂ ਨੂੰ ਘਰੋਂ ਘਰੀ ਜਾ ਕੇ ਮਿਲੀਦਾ, ਤਾਂ ਉਹਨਾਂ ਨੂੰ ਮਹਿੰਗਾਈ ਦਾ ਸੇਕ ਪਹਿਲੇ ਹੱਥ ਲੱਗਿਆ ਹੋਇਆ, ਖਾਸ ਕਰਕੇ ਜਿਹੜੇ ਹੈਗੇ ਆ ਮੋਰਗੇਜ ਤੇ ਕਿਰਾਇਆ ਕਰਕੇ। ਤੇ ਇਸ ਕਰਕੇ ਉਹਨਾਂ ਦਾ ਜਿਹੜਾ ਵੋਟ ਪਾਉਣ ਦਾ ਜਾਂ ਆਪਣੇ ਲੀਡਰਾਂ ਤੋਂ ਜਿਹੜੀ ਆਸ ਉਹਨਾਂ ਨੇ ਪਹਿਲਾਂ ਕੀਤੀ ਹੋਈ ਸੀ, ਉਹ ਵੀ ਉਹਨਾਂ ਨੂੰ ਉਹ ਪੂਰੇ ਉਤਰਦੇ ਨਹੀਂ ਨਜ਼ਰ ਆ ਰਹੇ, ਤੇ ਇਸੇ ਕਰਕੇ ਉਹ ਗ੍ਰੀਨ ਨੂੰ ਇੱਕ ਪੋਜ਼ਿਟਿਵ ਹੁੰਗਾਰਾ ਆਪਣੇ ਦਰਵਾਜ਼ਿਆਂ ਤੇ ਦੇ ਰਹੇ ਨੇ।
ਪਰ ਤੁਹਾਨੂੰ ਲੱਗਦਾ ਨਹੀਂ ਕਿ ਮਹਿੰਗਾਈ ਇੱਕ ਅਜਿਹਾ ਮਸਲਾ ਜਿਹੜਾ ਕਿ ਹਮੇਸ਼ਾ ਹੀ ਸਮੇਂ ਸਮੇਂ ਤੇ ਜਦੋਂ ਵੀ ਹੋਵੇ ਮਹਿੰਗਾਈ ਤਾਂ ਹਮੇਸ਼ਾ ਹੀ ਲੋਕਾਂ ਨੂੰ ਲੱਗਦਾ ਕਿ ਨਹੀਂ ਯਾਰ ਪਹਿਲਾਂ ਦੇ ਕੰਪੈਰੇਟਿਵਲੀ ਕੁਛ ਵੱਧ ਗਿਆ, ਮਹਿੰਗਾਈ ਵੱਧ ਗਈ ਆ, ਚਾਹੇ ਇੰਟਰਸਟ ਰੇਟ ਨੇ ਜਾਂ ਦੂਜੀਆਂ ਚੀਜ਼ਾਂ ਨੇ?
ਇਤਿਹਾਸਕ ਤੌਰ ਤੇ ਜੇ ਅਸੀਂ ਆਸਟ੍ਰੇਲੀਆ ਚ ਦੇਖੀਏ ਤਾਂ ਆਮ ਤੌਰ ਤੇ ਇਸ ਨੂੰ ਲੱਕੀ ਕੰਟਰੀ ਕਿਹਾ ਜਾਂਦਾ ਸੀ। ਇੱਕ ਆਸਟ੍ਰੇਲੀਅਨ ਡ੍ਰੀਮ ਹੁੰਦਾ ਸੀ ਕਿ ਹਰ ਬੰਦਾ ਆਪਣਾ ਘਰ ਬਣਾ ਸਕੇ। ਸਨ 1999 ਜਦੋਂ ਜੌਨ ਹਾਵਰਡ ਦੀ ਸਰਕਾਰ ਵੇਲੇ ਉਹਨਾਂ ਨੇ ਇੱਕ ਫੈਸਲਾ ਕੀਤਾ ਸੀ ਕਿ ਕੈਪੀਟਲ ਗੇਨਸ ਟੈਕਸ ਦੇ ਉੱਪਰ ਉਹਨਾਂ ਨੇ 50% ਡਿਸਕਾਊਂਟ ਜਾਰੀ ਕੀਤਾ ਸੀ ਕਿ ਜੇ ਕੋਈ ਬੰਦਾ ਆਪਣਾ ਘਰ ਵੇਚ ਕੇ ਉਹਦਾ ਮੁਨਾਫਾ ਆਉਂਦਾ, ਉਹਨੂੰ 50% ਉਹਦੇ ਤੇ ਰਹਿਤ ਮਿਲਣੀ ਆ। ਇਸ ਦੇ ਚੱਲਦੇ ਜਿਹੜੇ ਘਰ ਸੀ ਉਹ ਰਹਿਣ ਦੀ ਥਾਂ ਤੇ ਇੱਕ ਅਜਿਹੀ ਵਸਤੂ ਬਣ ਗਈ ਜਿਸਦਾ ਕਿ ਵਪਾਰ ਹੋ ਸਕਦਾ ਸੀ। ਲੋਕ ਘਰ ਖਰੀਦਦੇ ਨੇ, ਘਰ ਵੇਚਦੇ ਨੇ, ਇਸ ਤਰੀਕੇ ਨਾਲ ਕੁਛ ਬੰਦੇ ਜਿਹਨਾਂ ਦੀ ਇਨਕਮ ਵੱਧ ਸੀ ਉਹ ਦੋ ਸਰਕਾਰ ਦੀ ਨੀਤੀਆਂ ਨੇ ਜਿਹੜੀਆਂ, ਇੱਕ ਤਾਂ ਕੈਪੀਟਲ ਗੇਨ ਡਿਸਕਾਊਂਟ, ਇੱਕ ਨੈਗੇਟਿਵ ਗੇਅਰਿੰਗ, ਜਿਹੜੇ ਕਿ ਤੁਹਾਨੂੰ ਆਪਣਾ ਘਾਟਾ ਘਰਾਂ ਚ ਅਬਜ਼ੋਰਬ ਕਰਨ ਦੀ ਕਪੈਸਿਟੀ ਦਿੰਦੇ ਨੇ, ਕਿ ਇੱਕ ਤਰੀਕੇ ਨਾਲ ਟੈਕਸ ਮੈਨੇਜਮੈਂਟ ਦਾ ਜ਼ਰੀਆ ਬਣ ਗਏ। ਇਸ ਦੇ ਕਰਕੇ ਜਿਹੜਾ ਲੋਕਾਂ ਦੀ ਕਮਾਈ ਤੇ ਘਰਾਂ ਦੇ ਮੁੱਲ ਦਾ ਗ੍ਰਾਫ ਸੀ ਉਹਦੇ ਵਿੱਚ ਆਪਸ ਚ ਪਾੜਾ ਪੈ ਗਿਆ, ਤੇ ਸਰਕਾਰ ਦੀਆਂ ਜਿਹੜੀਆਂ ਵੈਲਫੇਅਰ ਪਾਲਿਸੀਆਂ ਦੇ ਰੈਸੀਪੀਐਂਟ ਸੀ, ਜਿਵੇਂ ਕੋਈ ਸੈਂਟਰ ਲਿੰਕ ਤੇ ਕੋਈ ਬਜ਼ੁਰਗ ਦੀ ਪੈਨਸ਼ਨ ਤੇ ਆ, ਉਹਨਾਂ ਦਾ ਜਿਹੜਾ ਵਾਧਾ ਉਹ ਘਰਾਂ ਦੀਆਂ ਕੀਮਤਾਂ ਤੇ ਹੋਰ ਰੀਅਲ ਅਸਟੇਟ ਦੀਆਂ ਕੀਮਤਾਂ ਦੇ ਮੁਕਾਬਲੇ ਚ ਨਹੀਂ ਵਧੇ। ਇਸ ਦੇ ਨਾਲ ਜਿਹੜਾ ਪੈਂਦਾ ਪਾੜਾ ਉਹ ਪਾੜਾ ਬਹੁਤ ਵੱਡੇ ਰੂਪ ਵਿੱਚ ਕੋਵਿਡ ਤੋਂ ਬਾਅਦ ਇੱਕਦਮ ਸਾਹਮਣੇ ਆਇਆ, ਜਦੋਂ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਘਰਾਂ ਦਾ ਵਪਾਰ ਕੀਤਾ ਅਤੇ ਵੱਡੇ ਇਨਵੈਸਟਰਾਂ ਨੇ ਇਹਦੇ ਵਿੱਚੋਂ ਬਹੁਤ ਕਮਾਈ ਕੀਤੀ। ਜਿਹੜਾ ਉਸ ਗੱਲ ਦਾ ਸੇਕ ਆ ਉਹ ਘਰ ਦੀਆਂ ਕੀਮਤਾਂ ਕਿਰਾਇਆਂ ਤੇ ਜਾਂਦਾ, ਉਹੀ ਤੁਹਾਡੇ ਮਕਾਨਾਂ ਦੁਕਾਨਾਂ ਦੇ ਕਿਰਾਇਆਂ ਤੇ ਜਾਂਦਾ, ਜਿਹੜਾ ਉਹ ਫੈਕਟਰ ਇਨਕਮ ਦੇ ਵਿੱਚ ਮਤਲਬ ਮਹਿੰਗਾਈ ਦੇ ਵਿੱਚ ਜਦੋਂ ਇਨਕੋਰਪੋਰੇਟ ਹੋ ਜਾਂਦਾ, ਉਹਨੇ ਅਸਲ ਚ ਲੋਕਾਂ ਨੂੰ ਸੱਟ ਮਾਰੀ ਹੈ। ਬਾਕੀ ਸਭ ਕੁਛ ਤਾਂ ਉਸੇ ਤਰੀਕੇ ਨਾਲ ਪੈਦਾ ਹੋ ਰਿਹਾ, ਉਸੇ ਤਰੀਕੇ ਨਾਲ ਖਤ ਹੋ ਰਹੀ ਹੈ।
ਅੱਛਾ, ਜਿਵੇਂ ਤੁਸੀਂ ਆਖ ਰਹੇ ਹੋ ਕਿ ਜਿਹੜੇ ਮਹਿੰਗਾਈ ਦੇ ਜ਼ਖਮ ਲੋਕਾਂ ਨੂੰ ਮਿਲੇ ਆ, ਤੇ ਗ੍ਰੀਨਜ਼ ਉਹਨਾਂ ਜ਼ਖਮਾਂ ਦੇ ਉੱਤੇ ਕਿਵੇਂ ਮੱਲਮ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਕੀ ਕਹਿ ਰਿਹਾ ਲੋਕਾਂ ਨੂੰ?
ਗ੍ਰੀਨਜ਼ ਲਗਾਤਾਰ ਜਿਵੇਂ ਹਾਊਸਿੰਗ ਕ੍ਰਾਈਸਿਸ ਇਵੋਲਵ ਹੋ ਰਿਹਾ ਸੀ, ਉਹਦੇ ਚ ਉਹ ਕਹਿ ਰਹੇ ਸੀ ਕਿ ਜਿਹੜੇ ਘਰਾਂ ਦੇ ਭਾਅ ਜਾਂ ਕਿਸ਼ਤਾਂ ਵਧੀਆਂ ਨੇ ਜਾਂ ਮਹਿੰਗਾਈ ਵਧੀ ਆ, ਉਹ ਕਾਰਪੋਰੇਟ ਮੁਨਾਫਿਆਂ ਕਰਕੇ ਵਧੀ ਆ। ਇਸ ਕਰਕੇ ਸਾਨੂੰ ਕਾਰਪੋਰੇਸ਼ਨਾਂ ਨੂੰ ਚੈੱਕ ਕਰਨਾ ਚਾਹੀਦਾ ਹੈ, ਨਾ ਕਿ ਲੋਕਾਂ ਦੀਆਂ ਕਿਸ਼ਤਾਂ ਜਾਂ ਕਿਰਾਏ ਵਧਾਏ ਜਾਣ। ਕਿਰਾਇਆ ਤੇ ਇੱਕ ਪੱਕੀ ਦਰ ਹੋਵੇ ਕਿ ਇੱਕ ਇੱਕ ਇਨਕਮ ਦੀ ਦਰ ਤੋਂ ਵੱਧ ਕਿਰਾਏ ਨਾ ਵਧਣ, ਪਲੱਸ ਜਿਹੜੀਆਂ ਜਿਵੇਂ ਹੁਣ ਮੋਰਗੇਜ ਦੀਆਂ ਕਿਸ਼ਤਾਂ ਵਧੀਆਂ ਸੀ, ਉਹਦੇ ਨਾਲ ਆਮ ਲੋਕ ਜਿਹੜੇ ਇੱਕ ਪਰਿਵਾਰ ਵਾਲੇ ਘਰ ਰੱਖ ਰਹੇ ਨੇ ਉਹਨਾਂ ਨੂੰ ਸਭ ਤੋਂ ਵੱਧ ਸੱਟ ਵੱਜੀ ਸੀ, ਕਿਉਂਕਿ ਮਲਟੀਪਲ ਇਕੋਨਮੀ ਵਾਲੇ ਬੰਦਿਆਂ ਨੇ ਆਪਣਾ ਜਿਹੜਾ ਘਾਟਾ ਸੀ ਉਹ ਅੱਗੇ ਕਿਰਾਏਦਾਰਾਂ ਤੇ ਟ੍ਰਾਂਸਫਰ ਕਰ ਦਿੱਤਾ, ਉਹਨਾਂ ਨੂੰ ਉਹਨਾਂ ਜ਼ਿਆਦਾ ਰਗੜਾ ਨਹੀਂ ਲੱਗਿਆ ਇਹਦੇ ਵਿੱਚ। ਗ੍ਰੀਨਜ਼ ਦੀ ਪਾਲਿਸੀ ਇਹ ਸੀ ਕਿ ਆਮ ਲੋਕਾਂ ਨੂੰ ਸਜ਼ਾ ਦੇਣ ਦੀ ਬਜਾਏ, ਜਿਵੇਂ ਕਿ ਵੂਲਵਰਥ ਆ, ਉਹਨੇ ਆਪਦੇ ਕਈ ਗੁਣਾ ਵੱਧ ਆਪਦੇ ਮੁਨਾਫੇ ਦਰਜ ਕੀਤੇ, ਜਾਂ ਬੈਂਕ ਨੇ ਉਹਨਾਂ ਨੇ ਬੜੇ ਵੱਧ ਮੁਨਾਫੇ ਦਰਜ ਕੀਤੇ, ਕਿ ਉਹਨਾਂ ਨੂੰ ਟੈਕਸ ਲਾ ਕੇ ਮਹਿੰਗਾਈ ਨੂੰ ਉੱਥੋਂ ਰੋਕਿਆ ਜਾਵੇ, ਨਾ ਕਿ ਆਮ ਲੋਕਾਂ ਨੂੰ ਤੰਗ ਕਰਕੇ ਰੋਕਿਆ ਜਾਵੇ। ਇਹ ਇੱਕ ਫੰਡਾਮੈਂਟਲ ਸੋਚ ਦਾ ਫਰਕ ਸੀ, ਦੋਵੇਂ ਪਾਰਟੀਆਂ ਤੋਂ ਸੋਚ ਵੱਖਰੀ ਸੀ, ਇਸੇ ਕਰਕੇ ਲੋਕ ਗ੍ਰੀਨ ਨੂੰ ਹੁੰਗਾਰਾ ਦੇ ਰਹੇ ਨੇ।
ਅੱਛਾ, ਜਿਵੇਂ ਚੋਣ ਸਰਵੇਖਣਾਂ ਦਾ ਅਸੀਂ ਸ਼ੁਰੂ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਹੰਗ ਪਾਰਲੀਮੈਂਟ ਦੀ ਸੰਭਾਵਨਾ ਜਿਹੜੀ ਹੈ ਉਹ ਜ਼ਾਹਰ ਕੀਤੀ ਜਾ ਰਹੀ ਹੈ ਨਾ, ਜਿਹਦੇ ਵਿੱਚ ਗ੍ਰੀਨਸ ਦਾ ਕਿਸ ਤਰੀਕੇ ਨਾਲ ਰੁੱਖ ਰਹਿਣ ਵਾਲਾ, ਗ੍ਰੀਨ ਕਿੰਨੀ ਕੁ ਮਜ਼ਬੂਤ ਆਪਣੇ ਆਪ ਨੂੰ ਵੇਖਦੀ ਹੈ ਨਾ?
ਜਿਹੜੇ ਆਸਟ੍ਰੇਲੀਆ ਦੀ ਸਰਕਾਰ ਦੇ ਸਿਸਟਮ ਨੇ, ਦੋ ਕਿਸਮਾਂ ਨਾਲ ਗੱਲਬਾਤ ਹੁੰਦੀ ਹੈ ਆਮ ਤੌਰ ਤੇ। ਇੱਕ ਲੋਅਰ ਹਾਊਸ ਆ ਜਿਹਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਕਹਿੰਦੇ ਆ, ਪੰਜਾਬੀ ਸਮਝਣ ਨੂੰ ਦੱਸਦੇ ਹਾਂ, ਜਿਵੇਂ ਕਿ ਲੋਕ ਸਭਾ ਇੰਡੀਆ ਦੇ ਵਿੱਚ। ਇੱਕ ਸੈਨੇਟ ਆ ਜਿਸ ਨੂੰ ਰਾਜ ਸਭਾ ਦੇ ਮੁਕਾਬਲੇ ਦੇਖਿਆ ਜਾ ਸਕਦਾ, ਭਾਰਤੀ ਰਾਜ ਸਭਾ ਦੇ ਮੁਕਾਬਲੇ। ਇੱਥੇ ਹੁੰਦਾ ਕੀ ਹੈ ਕਿ ਸੈਨੇਟ ਦੇ ਵਿੱਚ ਗ੍ਰੀਨ ਦੀ ਸਿਗਨੀਫਿਕੈਂਸ ਪ੍ਰੈਜੈਂਸ ਆਲਰੇਡੀ ਹੈ, ਉਸ ਤੋਂ ਬਿਨਾਂ ਲੋਅਰ ਹਾਊਸ ਦੇ ਵਿੱਚ ਗ੍ਰੀਨ ਦੇ ਹਾਲੇ ਤੱਕ 4 ਮੈਂਬਰ ਨੇ, ਅਸੀਂ 2-3 ਸੀਟਾਂ ਤੇ ਹੋਰ ਟਾਰਗੇਟ ਕਰ ਰਹੇ ਹਾਂ ਜਿਹੜੀਆਂ ਕਿ ਆਉਣ ਦੀ ਆਸ ਹੈਗੀ ਆ। ਜੇ ਉਹ ਸਾਰੀ ਗੱਲਬਾਤ ਹੋ ਜਾਂਦੀ ਹੈ, ਉਸ ਤੋਂ ਬਾਅਦ ਵਿੱਚ ਲੇਬਰ ਪਾਰਟੀ ਨੂੰ ਕਾਨੂੰਨ ਪਾਸ ਕਰਨ ਲਈ ਗ੍ਰੀਨ ਦੀ ਟਾਈਮ ਟੂ ਟਾਈਮ ਲੋੜ ਪਵੇਗੀ। ਪਿਛਲੇ ਟਰਮ ਦੌਰਾਨ ਜਿਵੇਂ ਕਿ ਦੇਖਿਆ ਸੀ ਕਿ ਕੁਝ ਫੈਸਲੇ ਜਿਨ੍ਹਾਂ ਨੇ ਗ੍ਰੀਨ ਨੇ ਚੰਗਾ ਅਸਰ ਪਾਇਆ ਸੀ, ਫੋਰ ਐਗਜ਼ਾਮਪਲ ਹਾਊਸਿੰਗ ਦਾ ਸੀ ਕਿ ਜਦੋਂ ਹਾਊਸਿੰਗ ਦਾ ਫੰਡ ਬਣਾ ਰਹੀ ਸੀ ਲੇਬਰ ਪਾਰਟੀ ਕਿ ਅਸੀਂ ਇੱਕ ਖਾਸ ਅਮਾਊਂਟ ਫੰਡ ਚ ਰੱਖਾਂਗੇ, ਉਹਦੇ ਵਿਆਜ ਨਾਲ ਆਉਣ ਵਾਲੇ ਪੈਸੇ ਨਾਲ ਅਸੀਂ ਘਰ ਬਣਾਵਾਂਗੇ। ਗ੍ਰੀਨ ਚਾਹੁੰਦੇ ਸੀ ਕਿ ਪੈਸੇ ਸਿੱਧੇ ਘਰਾਂ ਨੂੰ ਬਣਾਉਣ ਚ ਪਾਏ ਜਾਣ, ਤਾਂ ਕਿ ਕਿਫਾਇਤੀ ਘਰ ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਮਿਲ ਸਕਣ, ਕਿਉਂਕਿ ਇਸ ਵੇਲੇ ਹਾਲਤ ਇਹ ਹੈ ਕਿ ਇੱਕ ਜੇ ਨਰਸ ਵੀ ਆਪਣੇ ਹਸਪਤਾਲ ਦੇ ਨੇੜੇ ਘਰ ਕਿਰਾਏ ਤੇ ਲੈਣਾ ਚਾਹੁੰਦਾ ਕੋਈ ਜਾਂ ਚਾਹੁੰਦੀ ਆ, ਤਾਂ ਉਹਦੀ ਤਨਖਾਹ ਦੇ ਨਾਲ ਉਹ ਘਰ ਉੱਥੇ ਅਫੋਰਡ ਨਹੀਂ ਕਰ ਸਕਦੇ। ਇਹ ਅਫੋਰਡੇਬਲ ਹਾਊਸਿੰਗ ਦੀ ਡੈਫੀਨੇਸ਼ਨ ਹੁੰਦੀ ਹੈ ਕਿ ਕੋਈ ਵੀ ਡਾਕਟਰ, ਟੀਚਰ, ਨਰਸ ਜੋ ਕਿਸੇ ਕਿਸਮ ਦੀ ਕਮਾਈ ਕਰਦਾ ਕਿ ਉਹਦੀ ਇਨਕਮ ਦੇ ਸੈਟਨ ਹਿੱਸੇ ਤੱਕ ਉਹਨੂੰ ਘਰ ਆਉਣ। ਇਸ ਕਿਸਮ ਦੇ ਫੈਸਲਿਆਂ ਤੇ ਗ੍ਰੀਨ ਨੇ ਪਿਛਲੀ ਵਾਰ ਵੀ ਥੋੜਾ ਬਹੁਤ ਅਸਰ ਕੀਤਾ ਸੀ, ਪਰੰਤੂ ਜੇ ਗ੍ਰੀਨ ਬੈਲੈਂਸ ਆਫ ਪਾਵਰ ਚ ਆਉਂਦੇ ਨੇ ਤਾਂ ਇੱਕ ਫੰਡਾਮੈਂਟਲ ਡਿਫਰੈਂਸ ਜਿਹੜਾ ਗ੍ਰੀਨ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ ਉਹ ਇਹ ਆ ਕਿ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਕਾਰਪੋਰੇਸ਼ਨਾਂ ਦੇ ਟੈਕਸਾਂ ਚੋਂ ਦਿੱਤੀਆਂ ਜਾਣ, ਜਿਵੇਂ ਕਿ ਗੈਸ ਦੀ ਜਿਹੜੀ ਇਸ ਵੇਲੇ ਆਸਟ੍ਰੇਲੀਆ ਕਮਾਈ ਲੈ ਰਿਹਾ ਉਹ ਆਸਟ੍ਰੇਲੀਆ ਅੱਜ ਦੀ ਤਰੀਕ ਚ ਕਤਰ ਦੇ ਬਰਾਬਰ ਗੈਸ ਵੇਚ ਰਿਹਾ। ਕਤਰ ਆਪਣੀ ਗੈਸ ਵੇਚ ਕੇ $76 billion ਕਮਾਉਂਦਾ, ਆਸਟ੍ਰੇਲੀਆ $2 billion ਕਮਾਉਂਦਾ। ਸਾਡੇ ਜਿਹੜੇ ਸਰੋਤ ਵੇਚੇ ਜਾ ਰਹੇ ਨੇ ਉਹਨਾਂ ਤੋਂ ਸਾਨੂੰ ਪੂਰਾ ਮੁੱਲ ਮਿਲੇ ਤੇ ਉਸ ਮਿਲੇ ਹੋਏ ਮੁੱਲ ਨੂੰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਰਤਿਆ ਜਾਵੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਸੌਖੀ ਹੋਵੇ, ਜਿਵੇਂ ਕਿ ਮੈਡੀਕੇਅਰ ਦੇ ਵਿੱਚ ਡੈਂਟਲ ਨੂੰ ਸ਼ਾਮਿਲ ਕਰਨਾ, ਮੈਂਟਲ ਹੈਲਥ ਨੂੰ ਪ੍ਰੋਪਰਲੀ ਸ਼ਾਮਿਲ ਕਰਨਾ, ਸਾਰੇ ਬੱਚਿਆਂ ਨੂੰ ਸਕੂਲ ਚ ਲੰਚ ਬ੍ਰੇਕਫਾਸਟ ਦੇਣੇ ਤਾਂ ਕਿ ਕੋਈ ਬੱਚਾ ਭੁੱਖਾ ਨਾ ਜਾਵੇ ਤੇ ਬੱਚੇ ਪੜ੍ਹ ਸਕਣ, ਸਾਡੀ ਅਗਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਹੋ ਸਕੇ, ਨਾ ਕਿ ਜਿਵੇਂ ਦੂਸਰੀਆਂ ਪਾਰਟੀਆਂ ਜੇਲ੍ਹਾਂ ਤੇ ਪੈਸੇ ਲਾਉਣ ਦੀ ਗੱਲ ਕਰਦੇ ਨੇ ਕਿ ਅਸੀਂ ਇਹਨਾਂ ਨੂੰ ਲੋਕਅਪ ਚ ਪਾ ਦੇਵਾਂਗੇ, ਅਸੀਂ ਇਹਨਾਂ ਨੂੰ ਵੱਡੀ ਸਜ਼ਾ ਦੇਵਾਂਗੇ। ਗ੍ਰੀਨ ਦੀ ਅਪਰੋਚ ਵੱਖਰੇ ਕਿ ਹਰ ਬੱਚੇ ਨੂੰ ਇੰਨੇ ਪਿਆਰ ਸਤਿਕਾਰ ਨਾਲ ਪੜ੍ਹਾਇਆ ਜਾਵੇ ਕਿ ਉਹਦਾ ਕਰੀਅਰ ਬਣੇ, ਜ਼ਿੰਦਗੀ ਚ ਤਰੱਕੀ ਕਰੇ। ਉਹ ਤਾਂ ਹੀ ਸੰਭਵ ਹੋ ਸਕਦਾ ਜੇ ਅਸੀਂ ਕਾਰਪੋਰੇਸ਼ਨਾਂ ਤੋਂ ਪ੍ਰੋਪਰ ਟੈਕਸ ਲੈਂਦੇ ਹਾਂ। ਜੇ ਗ੍ਰੀਨ ਬੈਲੈਂਸ ਆਫ ਪਾਵਰ ਚਾਹੁੰਦਾ, ਇਸ ਕਿਸਮ ਦੇ ਜਿਹੜੇ ਬਦਲਾਅ ਨੇ ਉਹ ਸਮਾਜ ਦੇ ਵਿੱਚ ਦੇਖਣ ਨੂੰ ਮਿਲਣਗੇ।
ਅੱਛਾ ਨਵਦੀਪ ਜੀ, ਜਿਹੜੇ ਆਪਣੇ ਭਾਈਚਾਰੇ ਦੇ ਲੋਕ ਤੁਹਾਡੀ ਆਵਾਜ਼ ਸੁਣ ਰਹੇ ਨੇ, ਹੋ ਸਕਦਾ ਬਹੁਤ ਸਾਰੇ ਲੋਕ ਤੁਹਾਨੂੰ ਪਹਿਲਾਂ ਜਾਣਦੇ ਵੀ ਹੋਣ, ਕਈ ਲੋਕ ਪਹਿਲੀ ਵਾਰ ਤੁਹਾਡੀ ਆਵਾਜ਼ ਸੁਣ ਰਹੇ ਹੋਣਗੇ ਅੱਜ, ਤੇ ਉਹਨਾਂ ਦੇ ਮਨ ਦੇ ਵਿੱਚ ਇਹ ਹੋਊਗਾ ਕਿ ਗ੍ਰੀਨਸ ਇਹ ਵੀ ਸਾਨੂੰ ਦੱਸੇ ਕਿ ਜਿਹੜੇ ਸਾਡਾ ਪ੍ਰਵਾਸੀ ਭਾਈਚਾਰਾ, ਸਾਡੇ ਵਰਗੇ ਹੋਰ ਲੋਕ ਨੇ ਜਿਹੜੇ ਹੋਰਨਾਂ ਮੁਲਕਾਂ ਤੋਂ ਇਸ ਮੁਲਕ ਦੇ ਵਿੱਚ ਆਏ ਨੇ, ਉਹਨਾਂ ਦੇ ਵਾਸਤੇ ਕੀ ਕੁਝ ਹੈ ਗ੍ਰੀਨ ਦੇ ਕੋਲ?
ਪਿਛਲੇ 10 ਸਾਲਾਂ ਤੋਂ ਜਦੋਂ ਤੋਂ ਮੈਂ ਪਾਰਟੀ ਨਾਲ ਜੁੜਿਆ ਹੋਇਆ, ਲਗਾਤਾਰ ਕੋਈ ਵੀ ਫੈਸਲਾ ਮਾਪਿਆਂ ਦੇ ਵੀਜ਼ੇ ਬਾਰੇ, ਪਾਰਟਨਰ ਵੀਜ਼ੇ ਬਾਰੇ ਜਾਂ ਸਟੂਡੈਂਟ ਵੀਜ਼ੇ ਬਾਰੇ, ਸਿਟੀਜ਼ਨਸ਼ਿਪ ਬਾਰੇ ਕਦੇ ਵੀ ਆਉਂਦਾ, ਉਸ ਵਿੱਚ ਸਭ ਤੋਂ ਮਨੁੱਖੀ ਜਿਹੜੀ ਪਹੁੰਚ ਗ੍ਰੀਨ ਦੀ ਰਹੀ ਹੈ ਕਿ ਕਦੇ ਵੀ ਸਰਕਾਰ ਸਿਟੀਜ਼ਨਸ਼ਿਪ ਦੀਆਂ ਸਖ਼ਤ ਸ਼ਰਤਾਂ ਜਦੋਂ ਵੀ ਸਖ਼ਤ ਕਰਨੀ ਚਾਹੁੰਦੀ ਸੀ, ਅਸੀਂ ਚਾਹੁੰਦੇ ਸੀ ਕਿ ਉਹ ਨਰਮ ਰੱਖੀਆਂ ਜਾਣ, ਕਿਉਂਕਿ ਮਿਹਨਤਕਸ਼ ਲੋਕ ਨੇ ਆਪਣਾ ਘਰ ਬਾਰ ਛੱਡ ਕੇ, ਉਹਨਾਂ ਨੂੰ ਸੌਖੇ ਇੱਥੇ ਰਹਿਣ ਨੂੰ ਦਿੱਤਾ ਜਾਵੇ। ਉਸ ਤੋਂ ਇਲਾਵਾ ਮਾਪਿਆਂ ਦੀ ਕੰਟਰੀਬਿਊਸ਼ਨ ਨੂੰ ਗ੍ਰੀਨ ਦੋਨਾਂ ਪਾਰਟੀਆਂ ਦੀ ਪਹੁੰਚ ਤੋਂ ਵੱਖਰਾ ਸਮਝਦਾ ਕਿ ਹਰ ਇੱਥੇ ਪਹੁੰਚਣ ਵਾਲਾ ਵਿਅਕਤੀ, ਜਿਹੜਾ ਤੁਸੀਂ ਆਏ ਹੋਏ ਹੋ, ਮੈਂ ਆਇਆ ਹੋਇਆ, ਉਹ ਇੱਥੇ ਆਪਣੀ ਭਰ ਜਵਾਨੀ ਚ ਪਹੁੰਚਿਆ ਤੇ ਉਹ ਸਿੱਧਾ ਆਉਂਦੇ ਸਾਰ ਟੈਕਸਪੇਅਰ ਬਣ ਗਿਆ। ਇੱਕ ਟੈਕਸਪੇਅਰ ਨੂੰ ਪੈਦਾ ਕਰਨ ਲਈ ਇਸ ਮੁਲਕ ਨੂੰ ਘੱਟੋ ਘੱਟ 20 ਸਾਲ ਦਾ ਸਮਾਂ ਲੱਗਦਾ ਤੇ $5-10 lakh ਘੱਟੋ ਘੱਟ ਉਸਦੇ ਬਰੋਟਅਪ ਤੇ ਖਰਚਣੇ ਪੈਂਦੇ ਨੇ, ਪਰੰਤੂ ਜਿੰਨੀ ਇਮੀਗ੍ਰੇਸ਼ਨ ਹੁੰਦੀ ਆ ਉਹ ਸਿੱਧੇ ਆ ਕੇ ਉਹ ਸਾਰੇ ਦਾ ਸਾਰਾ ਬੈਨੀਫਿਟ ਲੈ ਕੇ ਆਉਂਦੇ ਨੇ ਤੇ ਉਹ ਜਿਹੜਾ ਪੈਸਾ ਉਹਨਾਂ ਤੇ ਖਰਚਿਆ ਹੁੰਦਾ, ਉਹਨਾਂ ਨੂੰ ਪੈਦਾ ਕਰਨ ਤੋਂ ਲੈ ਕੇ ਪੜ੍ਹਾਉਣ ਲਿਖਾਉਣ ਸਿੱਖਿਅਤ ਕਰਨ ਤੱਕ ਉਹਨਾਂ ਦੇ ਮਾਪਿਆਂ ਨੇ ਉਹਨਾਂ ਦੇ ਆਪਣੇ ਮੁਲਕਾਂ ਚ ਖਰਚਿਆ ਹੁੰਦਾ। ਇਸ ਕਰਕੇ ਗ੍ਰੀਨ ਪਾਰਟੀ ਇਹ ਸਮਝਦੀ ਹੈ ਕਿ ਜਿਹੜੇ ਮਾਪੇ ਨੇ, ਪ੍ਰਵਾਸੀ ਮਾਪੇ ਨੇ, ਆਸਟ੍ਰੇਲੀਆ ਉਹਨਾਂ ਦਾ ਇੱਕ ਦੇਣਦਾਰ ਆ, ਸਾਨੂੰ ਉਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ। ਜਿੰਨਾ ਵੀ ਉਹਨਾਂ ਦੀ ਕੰਟਰੀਬਿਊਸ਼ਨ ਦਾ ਅਸੀਂ ਮੁੱਲ ਮੁੜ ਸਕੇ। ਉਸ ਤੋਂ ਇਲਾਵਾ ਜਿਹੜਾ ਹੈ ਕਿ ਪਿਛਲੀ ਟਰਮ ਦੇ ਦੌਰਾਨ ਬੜੇ ਲੋਕ ਪਾਰਟਨਰ ਵੀਜ਼ੇ ਤੇ ਬੜੇ ਲੰਬਾ ਇੰਤਜ਼ਾਰ ਕੀਤਾ, ਕੋਈ 10 ਮਹੀਨੇ, ਕੋਈ 15 ਮਹੀਨੇ, ਕੋਈ 18 ਮਹੀਨੇ ਤੱਕ ਦੇ ਮੇਰੇ ਕੋਲ ਕੇਸ ਆਏ। ਉਹ ਮੈਂ ਖੁਦ ਸੈਨੇਟਰ ਨਾਲ, ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਉਹਨਾਂ ਨਾਲ ਤਾਲਮੇਲ ਕਰਕੇ ਉਹ ਛੇਤੀ ਨਿਪਟਾਰੇ ਕਰਾਉਣ ਦੀ ਕੋਸ਼ਿਸ਼ ਕੀਤੀ। ਕੁਛ ਕੇਸਾਂ 'ਚ ਸਿੱਧਾ ਹੋਇਆ, ਕੁਛ ਕੇਸਾਂ 'ਚ ਸਰਕਾਰ ਨੂੰ ਚਿੱਠੀਆਂ ਪਾਈਆਂ। ਉਸ ਤੋਂ ਬਾਅਦ ਸਰਕਾਰ ਦਾ ਰਵੱਈਆ ਬਦਲਿਆ ਪਿਛਲੇ ਕੁਛ ਮਹੀਨਿਆਂ ਦੌਰਾਨ ਤਾਂ ਕਿ ਉਹ ਅਰਜ਼ੀਆਂ ਸਪੀਡ ਨਾਲ ਖਤਮ ਹੋਣ।
ਜੇਕਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਨਤੀਜੇ ਤੁਹਾਡੇ ਹੱਕ ਦੇ ਵਿੱਚ ਆਉਂਦੇ ਨੇ, ਸਾਰਾ ਕੁਝ ਜਿਵੇਂ ਤੁਸੀਂ ਆਸਾਂ ਉਮੀਦਾਂ ਲਗਾਈਆਂ ਨੇ ਉਵੇਂ ਹੁੰਦਾ ਹੈ, ਤਾਂ ਫਿਰ ਜਿਹੜੇ ਸਾਡਾ ਪ੍ਰਵਾਸੀ ਭਾਈਚਾਰਾ ਉਹ ਇਸ ਗੱਲ ਦੀ ਪੂਰੀ ਆਸ ਉਮੀਦ ਰੱਖੇ ਕਿ ਜਿਹੜੇ ਮਸਲੇ ਤੁਸੀਂ ਪਿਛਲੇ ਸਾਲਾਂ ਤੋਂ ਚੁੱਕਦੇ ਆ ਰਹੇ ਹੋ ਕਿ ਹੁਣ ਨਵੀਂ ਸਰਕਾਰ ਦੇ ਵਿੱਚ ਕਿਸੇ ਕੰਢੇ ਬੰਨੇ ਗੱਲ ਲੱਗਦੀ ਨਜ਼ਰ ਆਊਗੀ ਜੀ?
ਬਿਲਕੁਲ, ਜਿਹੜੇ ਗ੍ਰੀਨ ਦੀ ਰਾਜਨੀਤੀ ਹੈ ਨਾ, ਸਾਰੀ ਦੀ ਸਾਰੀ ਰਾਜਨੀਤੀ, ਮੈਂ ਸਾਰੇ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਕਾਰਪੋਰੇਸ਼ਨਾਂ ਦੇ ਪੈਸੇ ਨਾਲ ਰਾਜਨੀਤੀ ਨਹੀਂ ਚਲਾਉਂਦੇ। ਕੋਈ ਵੀ ਅਮੀਰ ਕੰਪਨੀ ਗ੍ਰੀਨ ਨੂੰ ਚੋਣ ਫੰਡ ਦੇ ਨਹੀਂ ਸਕਦੀ, ਅਸੀਂ ਜਵਾਬ ਦੇ ਦਿੰਦੇ ਹਾਂ ਕਿ ਤੁਹਾਡੇ ਸਾਨੂੰ ਫੰਡ ਨਹੀਂ ਚਾਹੀਦਾ। ਗ੍ਰੀਨ ਪਾਰਟੀ ਲੋਕਾਂ ਦੇ ਪੈਸਿਆਂ ਨਾਲ ਲੋਕਾਂ ਵਾਸਤੇ ਚੱਲ ਰਹੀ ਹੈ, ਤੇ ਇਸ ਕਰਕੇ ਉਹ ਜੇ ਸਾਡੇ ਹੱਥ ਸੱਤਾ ਦਾ ਤਵਾਜ਼ਨ ਆਉਂਦਾ ਤਾਂ ਜਿਹੜੇ ਉਹਦੇ ਫੈਸਲੇ ਨੇ ਉਹ ਲੋਕਾਂ ਪੱਖੀ ਹੋਣਗੇ। ਉਸ ਤੋਂ ਬਾਅਦ ਚ ਲੋਕਾਂ ਨੂੰ ਵੱਧ ਸਹੂਲਤਾਂ ਮਿਲਣਗੀਆਂ, ਮਾਪਿਆਂ ਦੇ ਮਸਲੇ ਤੇ ਅਸੀਂ ਉਹਨੂੰ ਜਿੰਨਾ ਸੌਖਾ ਕਰ ਸਕੀਏ ਉਹਨਾਂ ਸੌਖਾ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਪਹਿਲੇ ਦਿਨ ਤੋਂ ਗ੍ਰੀਨ ਉਹਨਾਂ ਲੋਕਾਂ ਦੀ ਪਾਰਟੀ ਹੈ ਜਿਨ੍ਹਾਂ ਦਾ ਹੋਰ ਕੋਈ ਨਹੀਂ ਹੁੰਦਾ, ਜਿਹਨੂੰ ਹੋਰ ਕਿਤੇ ਨਹੀਂ ਪੁੱਛਦਾ। ਵਾਤਾਵਰਨ ਹੋ ਗਿਆ, ਪ੍ਰਵਾਸੀ ਹੋ ਗਏ, ਰਿਫਿਊਜੀ ਹੋ ਗਏ, ਜਾਂ ਜਿਹੜੇ ਘੱਟ ਇਨਕਮ ਵਾਲੇ ਲੋਕ ਹੋ ਗਏ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੋਈ ਕਿਤੇ ਬਾਂਹ ਫੜਨ ਨੂੰ ਤਿਆਰ ਨਹੀਂ ਹੁੰਦਾ, ਗ੍ਰੀਨ ਦੇ ਮੈਂਬਰ ਵੀ ਉਹੋ ਜਿਹੇ ਬੰਦੇ ਤੁਹਾਨੂੰ ਮਿਲਣਗੇ, ਸਪੋਰਟਰ ਵੀ ਉਹੋ ਜਿਹੇ ਮਿਲਣਗੇ, ਤੇ ਨੀਤੀਆਂ ਵੀ ਉਹਨਾਂ ਲੋਕਾਂ ਦੁਆਰਾ ਲਿਖੀਆਂ ਗਈਆਂ ਨੇ ਤਾਂ ਕਿ ਉਹਨਾਂ ਵਾਸਤੇ ਹੀ ਕੰਮ ਹੋਵੇ।
ਆਪਾਂ ਜਦੋਂ ਨਜ਼ਰ ਮਾਰਦੇ ਹਾਂ ਪਿਛਲੇ ਸਾਲ ਦੇ ਜਿਹੜੇ ਚੋਣਾਂ ਸੀਗੀਆਂ ਉਹਦੇ ਨਤੀਜਿਆਂ ਦੇ ਉੱਤੇ, ਤਾਂ ਜਿਹੜਾ ਵੋਟ ਪਰਸੈਂਟ ਵੀ ਵਧੀਆ ਸੀਗਾ, ਤੇ ਇਸੇ ਚੀਜ਼ ਦਾ ਹੀ ਨਤੀਜਾ ਮੰਨੀਏ ਫਿਰ, ਜਿਵੇਂ ਤੁਸੀਂ ਆ ਰਹੇ ਹੋ ਕਿ ਲੋਕਾਂ ਦੀ ਪਾਰਟੀ ਆ, ਲੋਕਾਂ ਦੀ ਗੱਲ ਕਰਦੀ ਹੈ, ਤਾਂ ਵੋਟ ਪਰਸੈਂਟ ਜਿਹੜਾ ਵੋਟ ਸ਼ੇਅਰ ਵਧੀਆ ਸੀਗਾ, ਤੇ ਇਸ ਵਾਰ ਫਿਰ ਕਿੰਨੀ ਕੁ ਉਮੀਦ ਹੈਗੀ ਹੈ ਜੀ ਤੁਹਾਨੂੰ ਵੋਟ ਪਰਸੈਂਟੇਜ ਜਿਹੜਾ ਆਪ ਜਾਣ ਦੀ?
ਇਸ ਬਾਰੇ ਪਹਿਲੀ ਗੱਲ ਤਾਂ ਅਸੀਂ ਕੁਛ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਹਮਲਿਆਂ ਦਾ ਸਾਹਮਣਾ ਕਰ ਰਹੇ ਹਾਂ, ਜਿਹੜੇ ਸਾਡੇ 3 ਜਿੱਤੇ ਹੋਏ ਬੰਦੇ ਨੇ ਇੱਥੇ ਉਹਨਾਂ ਦੇ ਉੱਤੇ $1 million ਨਾਲ ਇੱਕ ਐਡਵਾਂਸ ਆਸਟ੍ਰੇਲੀਆ ਕਰਕੇ ਇੱਕ ਆਰਗਨਾਈਜੇਸ਼ਨ ਆ, ਗ੍ਰੀਨ ਵਰਲਡ ਕੂੜ ਪ੍ਰਚਾਰ ਕਰ ਰਹੀ ਹੈ, ਉਹਨੂੰ ਅਸੀਂ ਕਾਊਂਟਰ ਕਰਨ ਲੱਗੇ ਹੋਏ, ਸਾਡੀ એનર્ਜੀ ਦਾ ਵੱਡਾ ਹਿੱਸਾ ਉਹਦੇ 'ਚ ਲੱਗਿਆ ਹੋਇਆ। ਉਸ ਤੋਂ ਇਲਾਵਾ ਜਿਹੜੇ ਕੁਛ ਭਾਈਚਾਰੇ ਸੀ ਜਿਹੜੇ ਅੱਖਾਂ ਮੀਚ ਕੇ ਲੇਬਰ ਪਾਰਟੀ ਨੂੰ ਵੋਟ ਪਾ ਰਹੇ ਸੀ, ਉਹਨਾਂ ਦੀਆਂ ਅੱਖਾਂ ਖੁੱਲੀਆਂ ਨੇ ਜਦੋਂ ਫਲਸਤੀਨ ਤੇ ਹਮਲਾ ਹੋਇਆ, ਲੇਬਰ ਪਾਰਟੀ ਚੁੱਪ ਰਹੀ ਉਹਨਾਂ ਦੇ, ਉਸ ਵੇਲੇ ਉਹ ਦੁਖੀ ਹੋ ਕੇ ਲੇਬਰ ਦੇ ਆਵਾਜ਼ ਉਲਟ ਵੋਟ ਪਾ ਰਹੇ ਨੇ। ਉਸ ਤੋਂ ਇਲਾਵਾ ਜਿਹੜੇ ਵਰਕਿੰਗ ਕਲਾਸ, ਪਿਓਰਲੀ ਵਰਕਿੰਗ ਕਲਾਸ ਅੱਖਾਂ ਵਿੱਚ ਕੇ ਲੇਬਰ ਨੂੰ ਵੋਟ ਪਾ ਰਹੇ ਸੀ, ਜਦੋਂ ਉਹਨਾਂ ਨੇ ਹਾਊਸਿੰਗ ਕ੍ਰਾਈਸਿਸ, ਰੈਂਟਲ ਕ੍ਰਾਈਸਿਸ, ਮੌਰਗੇਜ ਕ੍ਰਾਈਸਿਸ ਦੇਖੇ, ਤੇ ਉਹਨਾਂ ਨੇ ਗ੍ਰੀਨ ਦੇ ਬਿਆਨ ਸੁਣੇ ਕਿ ਗ੍ਰੀਨ ਕੀ ਗੱਲ ਕਰ ਰਹੇ ਨੇ, ਸਾਡੇ ਪੱਖ ਦੀ ਗੱਲ ਕਰ ਰਹੇ ਨੇ, ਉਹਨਾਂ ਤੋਂ ਸਾਨੂੰ ਹੁੰਗਾਰਾ ਮਿਲਣ ਦੀ ਆਸ ਆ। ਇਸ ਹੁੰਗਾਰੇ ਨੂੰ ਮੈਂ ਨੰਬਰਾਂ ਦੇ ਵਿੱਚ ਸਿੱਧਾ ਨਹੀਂ ਕਹਿ ਸਕਦਾ, ਪਰ ਨਤੀਜੇ ਪਹਿਲਾਂ ਨਾਲੋਂ ਵਧੀਆ ਹੋਣਗੇ, ਸਾਡੇ ਨੰਬਰ ਵਧਣਗੇ ਤੇ ਪਾਵਰ ਵਧਾ ਹੋਗੀ। ਪਰ
ਨਵਦੀਪ ਜੀ, ਹੁਣ ਪਾਰਟੀ ਤੋਂ ਹਟ ਕੇ ਥੋੜ੍ਹਾ ਜਿਹਾ ਜਾਂਦੇ ਜਾਂਦੇ ਸੰਖੇਪ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ, ਆਪਣੇ ਬਾਰੇ ਦੱਸ ਦਿਓ ਕਿ ਤੁਸੀਂ ਕਿਹੜੇ ਸਾਲ ਦੇ ਵਿੱਚ ਪੰਜਾਬ ਤੋਂ ਇੱਥੇ ਆਏ ਸੀਗੇ, ਔਰ ਹੁਣ ਵੀ ਤੁਸੀਂ ਚੋਣ ਮੈਦਾਨ ਦੇ ਵਿੱਚ ਹੈਗੇ ਹੋ, ਕਿੰਨੇ ਸਾਲਾਂ ਤੋਂ ਤੁਸੀਂ ਚੋਣਾਂ ਲੜਦੇ ਆ ਰਹੇ ਹੋ, ਔਰ ਉਹ ਥੋੜ੍ਹਾ ਜਿਹਾ ਜ਼ਰੂਰ ਸਾਡੇ ਸੁਣਨ ਵਾਲਿਆਂ ਨੂੰ ਜਾਂਦੇ ਜਾਂਦੇ ਸੰਖੇਪ 'ਚ ਪਲੀਜ਼।
ਮੈਂ 2007 'ਚ ਇੱਥੇ ਐਜ਼ ਅ ਸਕਿਲਡ ਮਾਈਗ੍ਰੈਂਟ ਮੂਵ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ, ਤੇ ਮੈਂ 2-3 ਨੌਕਰੀਆਂ ਕੀਤੀਆਂ ਪਹਿਲਾਂ। ਉਸ ਤੋਂ ਬਾਅਦ 'ਚ ਉਹ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਮਾਂ ਸੀ, ਰਿਡੰਡੈਂਸੀਆਂ ਦੇਖੀਆਂ ਜਿਹਦੇ 'ਚ ਨੌਕਰੀ ਚਲੀ ਜਾਂਦੀ ਸੀ, 10 ਬੰਦਿਆਂ ਦੀ ਚਲੀ ਗਈ, 15-20 ਬੰਦਿਆਂ ਦੀ ਚਲੀ ਗਈ। ਉਸ ਵੇਲੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਇੱਥੇ ਦਾ ਸਿਸਟਮ ਆ ਉਹ ਲੋਕਾਂ ਨੂੰ ਪੀਨਲਾਈਜ਼ ਕਰਦਾ, ਕੰਪਨੀਆਂ ਨੂੰ ਬੇਲ ਆਊਟ ਦਿੰਦਾ ਮਿਲੀਅਨ ਦੇ ਹਿਸਾਬ ਨਾਲ। 2015 'ਚ ਮੈਂ ਗ੍ਰੀਨ ਪਾਰਟੀ ਜੁਆਇਨ ਕੀਤੀ ਸੀ, 2017 'ਚ ਮੈਂ ਪਹਿਲੀ ਵਾਰ ਸਟੇਟ ਇਲੈਕਸ਼ਨ ਲੜਿਆ ਸੀ, ਉਸ ਤੋਂ ਬਾਅਦ 3 ਵਾਰ ਮੈਂ ਸੈਨੇਟ ਦਾ ਉਮੀਦਵਾਰ ਹਾਂ ਗ੍ਰੀਨ ਪਾਰਟੀ ਵੱਲੋਂ।
ਨਵਦੀਪ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਸਮਾਂ ਦੇਣ ਦੇ ਵਾਸਤੇ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਵਾਸਤੇ।
ਧੰਨਵਾਦ ਅਤਰਸ਼ੀ, ਮਿਹਰਬਾਨੀ ਤੁਹਾਡੇ ਸਮੇਂ ਲਈ।
ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ 1992 ਦੇ ਵਿੱਚ ਲਗਭਗ 3 ਦਹਾਕੇ ਪਹਿਲਾਂ ਗ੍ਰੀਨਜ਼ ਪਾਰਟੀ ਹੋਣ ਦੇ ਵਿੱਚ ਆਈ ਸੀਗੀ, ਔਰ ਇਸੇ ਪਾਰਟੀ ਨੇ 2022 ਦੀਆਂ ਫੈਡਰਲ ਚੋਣਾਂ ਦੇ ਵਿੱਚ 4 ਸੀਟਾਂ ਜਿਹੜੀਆਂ ਜਿੱਤੀਆਂ ਸਨ, ਜਿਨ੍ਹਾਂ ਦੇ ਵਿੱਚੋਂ 3 ਸੀਟਾਂ ਕੁਈਨਜ਼ਲੈਂਡ ਅਤੇ 1 ਸੀਟ ਵਿਕਟੋਰੀਆ ਤੋਂ ਹਾਸਲ ਕੀਤੀ ਸੀ। ਔਰ ਇਸ ਵਾਰ ਪਾਰਟੀ ਆਖ ਰਹੀ ਹੈ ਕਿ ਸਾਡੀਆਂ ਸੀਟਾਂ ਵਧਣਗੀਆਂ, ਸਾਡਾ ਵੋਟ ਸ਼ੇਅਰ ਵਧੇਗਾ, ਪਰ ਅਸਲ ਜਿਹੜੀ ਸੱਚਾਈ ਹੈ ਉਹ ਤਾਂ ਨਤੀਜਿਆਂ ਤੋਂ ਬਾਅਦ ਹੀ ਸਾਹਮਣੇ ਆਏਗੀ। ਸੋ ਦੋਸਤੋ, ਆਸਟ੍ਰੇਲੀਅਨ ਫੈਡਰਲ ਚੋਣਾਂ ਦੇ ਨਾਲ ਜੁੜੇ ਅਜਿਹੇ ਹੋਰ ਰੌਚਕ ਅਤੇ ਜਾਣਕਾਰੀ ਭਰਪੂਰ ਵੇਰਵੇ SBS ਪੰਜਾਬੀ ਦੀ ਵੈਬਸਾਈਟ 'ਤੇ ਉਪਲਬਧ ਨੇ। ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਜਾ ਕੇ ਸਾਰੀਆਂ ਜਾਣਕਾਰੀਆਂ ਉੱਥੋਂ ਹਾਸਲ ਕਰ ਸਕਦੇ ਹੋ। ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।